ਆਸਾ ਮਹੱਲਾ ਪਹਿਲਾ ਗ੍ਰਿਹੁ ਬਾਨ ਸਮਸਰ ਸਹਿਜ ਸੁਭਾਏ ਦੁਰਮਤ ਗਾਤ ਪਈ ਕੀਰਤ ਠਾਏ। ਜਿਹਦੇ ਹਿਰਦੇ ਅੰਦਰ ਵਾਹਿਗੁਰੂ ਦੀ ਕੀਰਤੀ ਨੇ ਠਾਏ ਹੁੰਦੀ ਥਾਂ, ਭਾਵ ਟਿਕਾਣਾ ਬਣਾ ਲਿਆ ਕੀਰਤੀ ਨੇ, ਉਹਦੇ ਅੰਦਰੋਂ ਦੁਰਮਤ ਗਾਤੋ ਭਈ ਤੱਤੇ ਨੂੰ ਔਂਕੜਾ ਗੱਗਾ ਤੱਤਾ ਗਾਤੋ, ਗਤ ਹੁੰਦਾ ਨਾਸ ਹੋਣਾ, ਤੱਤੇ ਨੂੰ ਔਂਕੜ ਵਾਲੀ, ਤੱਤੇ ਸਿਹਾਰੀ ਹੋਵੇ ਤਾਂ ਗਤ ਹੁੰਦਾ ਅਵਸਥਾ ਮਰਿਆਦਾ ਚਾਲ। ਇਸ ਕਰਕੇ ਜੇ ਗੱਗਾ ਤੱਤਾ ਗੱਤ ਹੈ ਤਾਂ ਜੋੜੀ ਦੀ ਗੱਤ ਵੀ ਹੁੰਦੀ ਹੈ, ਤਾਂ ਇਸ ਤਰੀਕੇ ਨਾਲ ਦੁਰਮਤ ਗਤ ਭਈ ਤਾਂ ਜੇ ਹਰ ਸਿਮਰਨ ਪਿਆ ਤਹਿ ਉਪਾਧ ਗੱਤ ਕੀਨੀ, ਉੱਥੇ ਉਪਾਧੀਆਂ ਦੀ ਗੱਤ ਹੁੰਦਾ ਨਾਸ ਹੋ ਗਈ, ਖੋਟੀ ਬੁੱਧੀ ਨਾਸ ਹੋ ਗਈ। ਉਹਦੀ ਦ੍ਰਿਸ਼ਟੀ ਵਿੱਚ ਘਰ ਅਤੇ ਬਨ ਜੰਗਲ ਸਹਿਜ ਸੁਭਾਵਿਕ ਇੱਕ ਸਮਾਨ ਪ੍ਰਤੀਤ ਹੁੰਦੇ ਨੇ। ਗ੍ਰਿਹੋ ਬਾਨ ਸੰਸਰ ਸਹਿਜ ਸੁਭਾਏ, ਉਹਦੇ ਹਿਰਦੇ ਰੂਪੀ ਘਰ ਵਿੱਚ ਸੰਸਰ ਹੁੰਦੀ ਸਮਦ੍ਰਿਸ਼ਟੀ ਅਤੇ ਸਹਿਜ ਹੁੰਦੀ ਸ਼ਾਂਤੀ। ਸ਼ਾਂਤੀ ਆਦਿ ਕਿਹੜੇ ਸ਼ੁਭ ਗੁਣ ਸੁਭਾਵਿਕ ਹੀ ਆ ਬਣੇ ਨੇ। ਸੱਚ ਪੌੜੀ ਸੱਚਾ ਮੁੱਖ ਨਾਮ, ਮੂੰਹ ਨਾਲ ਜਿਹੜਾ ਸੱਚਾ ਨਾਮ ਜਪਣਾ ਹੈ ਇਹੀ ਸੱਚ ਦੀ ਪ੍ਰਾਪਤੀ ਦੀਆਂ ਪੌੜੀਆਂ ਨੇ। ਮੂੰਹ ਤੋਂ ਹੀ ਕੰਮ ਸ਼ੁਰੂ ਹੁੰਦਾ, ਇੱਕ ਦੂਜੀ ਬਹੁ ਲੱਖ ਹੋ ਇਹ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼। ਸੋ ਗੁਰਾਂ ਨੇ ਬਾਣੀ ਅੰਦਰ ਕਿਹਾ ਤਾਂ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਤੋਂ ਸ਼ੁਰੂ ਹੋਣਾ ਕੰਮ ਸਾਰਾ। ਜਦ ਤੱਕ ਮੂੰਹ ਨਾਲ ਨਹੀਂ ਜਪਦੇ ਉਦੋਂ ਤੱਕ ਗਾਹਾਂ ਤਰੱਕੀਆਂ ਨਹੀਂ ਹੁੰਦੀਆਂ। ਇਸ ਕਰਕੇ ਪਹਿਲਾਂ ਤਾਂ ਵੈਖਰੀ ਬਾਣੀ ਤੋਂ ਹੀ ਕੰਮ ਆਪਣਾ ਸਾਰਿਆਂ ਦਾ ਸ਼ੁਰੂ ਹੋਣਾ ਹੈ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ ਫਿਰ ਅੱਗੇ ਵੀ ਇਸ ਰਸਤੇ ਉੱਤੇ ਚੱਲਿਆ ਹੀ ਇੱਕੀਸ ਹੁੰਦਾ ਇੱਕੀ ਹੋ ਇੱਕ ਮਿੱਕ ਹੋ ਸਕੀਦਾ। 352 ਅੰਕ ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸਤਿਗੁਰ ਸੇਵ ਪਾਏ ਨਿਜ ਥਾਉ, ਪੂਰਨ ਸਤਿਗੁਰਾਂ ਦੀ ਸੇਵਾ ਕਰੇ ਨਾ ਤਾਂ ਨਿਜ ਥਾਉ ਹੁੰਦਾ, ਸਰੂਪ ਹਿਰਦੇ ਚ ਅੰਦਰ ਪ੍ਰਾਪਤ ਕਰ ਲੈਂਦਾ ਮੇਰੇ ਅੰਦਰ ਮੇਰਾ ਸਰੂਪ ਕੀ ਆ। ਅਸਲ ਵਿੱਚ ਸ਼ੀਸ਼ੇ ਮੂਹਰੇ ਖੜ ਕੇ ਤਾਂ ਬਾਹਰਲਾ ਰੂਪ ਹੀ ਦਿੰਦਾ, ਇਹ ਬਾਹਰਲਾ ਰੂਪ ਤਾਂ ਕਈ ਪ੍ਰਕਾਰ ਦਾ ਹੈ ਪਰ ਅੰਦਰਲਾ ਸਰੂਪ ਆਤਮਾ ਜਿਹੜਾ ਅੰਦਰ ਆਤਮੇ ਇੱਕੋ ਹੀ ਨਜ਼ਰ ਆਉਂਦਾ ਸਾਰਾ। ਮਨ ਚੂਰੇ ਖੱਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਉ। ਖੱਟ ਦਰਸ਼ਨ ਦਾ 6 ਭੇਖਾਂ ਦੇ ਜਾਂ 6 ਸ਼ਾਸਤਰਾਂ ਦੇ ਸਿਧਾਂਤ ਨੂੰ ਜਾਣੇ ਤਾਂ ਇਹ ਮਨ ਚੂਰੇ ਹੁੰਦਾ ਗਦਗਦ ਹੁੰਦਾ, ਚੂਰੇ ਹੁੰਦਾ ਚੂਰਨ ਭਾਵ ਵਸੀਕਾਰ ਹੁੰਦਾ। ਸਭ ਜੋਤੀਆਂ ਚ ਪਰਮੇਸ਼ਰ ਨੂੰ ਪੂਰਨ ਜਾਣਦਾ, ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਨਿਸ਼ਚੇ ਕਰਦਾ। ਸੋ ਅਸਲ ਵਿੱਚ ਮਹਾਰਾਜ ਕਹਿੰਦੇ ਸਾਰੇ ਧਰਮ ਗ੍ਰੰਥਾਂ ਦਾ ਉਦੇਸ਼ ਹੈ ਨਾਮ ਜਪਾਉਣਾ। ਬਸ ਜਿਹੜਾ ਇਹਨੂੰ ਗੱਲ ਨੂੰ ਸਮਝ ਲੈਂਦਾ ਨਾਮ ਜਪਣਾ ਹੀ ਉਦੇਸ਼ ਹੈ ਸਾਡਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਅਧਿਕ ਤਿਆਸ ਭੇਖ ਬਹੁ ਕਰੈ, ਦੁੱਖ ਵਿਖਿਆ ਸੁੱਖ ਤਨ ਪਰ ਹਰੈ। ਇਹ ਜੀਵ ਪਦਾਰਥਾਂ ਦੀ ਜਿਹੜੀ ਅਧਿਕ ਤਿਆਸ ਹੁੰਦੀ ਬਹੁਤੀ ਪਿਆਸ ਕਰਕੇ, ਫਿਰ ਪਿਆਸ ਹੁੰਦੀ ਬਹੁਤੀ ਪਦਾਰਥਾਂ ਦੀ, ਉਹਦੇ ਕਰਕੇ ਭੇਖਾਂ ਨੂੰ ਧਾਰਨ ਕਰਦਾ ਵੀ ਇਹ ਭੇਖ ਨਾਲ ਇੰਨੇ ਪੈਸੇ ਮਿਲਦੇ ਆ, ਫਲਾਨਾ ਭੇਖ ਧਾਰ ਲਈਏ ਫਿਰ ਇੰਨੇ ਪਦਾਰਥ ਮਿਲਦੇ ਆ। ਉਹ ਭੇਖਾਂ ਦੇ ਨਾਲ ਅਸਲ ਵਿੱਚ ਲੋਕ ਕਮਾਈ ਕਰਦੇ ਨੇ, ਕੋਈ ਧਰਮ ਦੀ ਗੱਲ ਨਹੀਂ ਕਰਦੇ। ਬਾਹਰਲੀ ਲਿਬਾਸ ਨੂੰ ਬਣਾ ਕੇ ਦੇਖਣ ਵਾਲਾ ਤਾਂ ਮੂਹਰੇ ਡੰਡੇ ਵਾਂਗੂ ਲੰਮਾ ਪੈ ਜਾਂਦਾ, ਬੱਲੇ ਬੱਲੇ ਬੜੇ ਵੱਡੇ ਸੰਤ ਆ ਗਏ। ਵਿਚਾਰੇ ਸੰਤ ਚ ਕੀ ਆ, ਉਹ ਤਾਂ ਇੱਕ ਠੱਗੀ ਠੋਰੀ ਮਾਰਨ ਨਿਕਲਿਆ ਹੋਇਆ। ਅਸਲ ਥੋੜੇ ਹੁੰਦੇ ਨੇ, ਨਕਲੀ ਜ਼ਿਆਦਾ ਹੁੰਦੇ ਨੇ, ਲੋਕ ਨਕਲੀਆਂ ਦੇ ਚੱਕਰ ਚ ਫਸ ਜਾਂਦੇ। ਫਿਰ ਅਸਲ ਵੀ ਹੁੰਦੇ ਨੇ, ਇਹ ਨਹੀਂ ਕਿ ਸਾਰਿਆਂ ਨੂੰ ਨਿੰਦਣਾ। ਪੂਰਨ ਮਹਾਤਮਾ ਵਿੱਚ ਬੈਠੇ ਨੇ, ਨਕਲੀ ਵੀ ਬੈਠੇ ਨੇ, ਕਈ ਚਲੋ ਠੀਕ ਠੀਕ ਵੀ ਨੇ। ਵਿਖਿਆ ਹੁੰਦੀ ਮਾਇਆ ਦੇ ਦੁੱਖ ਕਰਕੇ ਆਤਮ ਸੁੱਖ ਨੂੰ ਤਨ ਵਿੱਚੋਂ ਤਿਆਗ ਦਿੱਤਾ, ਮਾਇਆ ਕਰਕੇ ਸਰੀਰ ਚੋਂ ਆਤਮਕ ਸੁੱਖ ਨਹੀਂ ਲਿਆ, ਸਮਕਾ ਮਾਇਆ ਦੇ ਸੁੱਖਾਂ ਨੂੰ ਲੈਣ ਲੱਗ ਪਿਆ। ਵਾਹਿਗੁਰੂ ਰਾਖਾ ਹੈ। ਕਾਮ ਕ੍ਰੋਧ ਅੰਤਰ ਤਨ ਹਿਰੈ, ਦੁਬਿਧਾ ਛੋੜ ਨਾਮ ਨਿਸਤਰੈ। ਕਾਮ ਕ੍ਰੋਧ ਆਦਿਕ ਚੋਰੇ ਜੀਵ ਦੇ ਅੰਦਰਲੇ ਸ਼ੁਭ ਗੁਣਾਂ ਰੂਪੀ ਧਨ ਨੂੰ ਹਿਰੈ ਹੁੰਦਾ ਚਰਾਉਂਦੇ ਨੇ। ਉਹਨਾਂ ਕਾਮ ਆਦਿਕਾਂ ਦੇ ਸਹਿਤ ਦੁਬਿਧਾ ਨੂੰ ਛੱਡ ਦੇਵੇ ਅਤੇ ਨਾਮ ਨੂੰ ਜਪੇ ਤਾਂ ਨਾਮੀ ਪਰਮੇਸ਼ਰ ਇਹਨੂੰ ਫਿਰ ਤਾਰ ਦਿੰਦਾ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਸਿਫਤੀ ਪਰਮਾਤਮਾ ਦੀ ਸ਼ਲਾਘਾ ਕਰੇ ਤਾਂ ਸੁਭਾਵਿਕ ਹੀ ਆਨੰਦ ਪ੍ਰਾਪਤ ਹੁੰਦਾ। ਗੋਬਿੰਦ ਪਰਮੇਸ਼ਰ ਵਿੱਚ ਪ੍ਰੇਮ ਕਰੇ, ਕਿਉਂਕਿ ਗੋਬਿੰਦ ਪਰਮੇਸ਼ਰ ਦਾ ਪ੍ਰੇਮ ਇਸ ਲੋਕ ਵਿੱਚ ਸਖਾ ਮਿੱਤਰ ਬਣ ਕੇ ਸਹਾਇਤਾ ਕਰਦਾ ਅਤੇ ਪਰਲੋਕ ਰਸਤੇ ਵਿੱਚ ਜੀਵ ਦਾ ਸੈਨ ਹੁੰਦਾ ਸਾਥੀ, ਸਖਾ ਅਤੇ ਸੈਨ। ਸੋ ਬਹੁਤਾ ਇਹ ਸੈਨ ਵੀ ਉਹੀ ਅੱਖਰ ਆ ਸਖਾ, ਮਿੱਤਰ ਹੁੰਦਾ, ਸੈਨ ਸਾਥੀ ਹੋ ਕੇ ਮਿੱਤਰਤਾ ਕਰਦਾ। ਆਪੇ ਕਰੇ ਆਪੇ ਬਖਸ਼ਿੰਦ, ਤਾਨ ਮਨ ਹਰਪ ਹੈ ਆਗੈ ਜਿੰਦ। ਹੁਣ ਜੀਵ ਰੂਪ ਹੋ ਕੇ ਆਪ ਹੀ ਕਰਮਾਂ ਨੂੰ ਕਰਦਾ, ਗੁਰੂ ਰੂਪ ਹੋ ਕੇ ਆਪ ਹੀ ਔਗੁਣਾਂ ਨੂੰ ਬਖਸ਼ਦਾ ਹੈ। ਸਾਰਿਆਂ ਚ ਰੱਬ ਹੀ ਹੈ, ਬਸ ਸ਼ੁੱਧਤਾ ਦਾ ਫਰਕ ਹੈ ਆਪਣਾ। ਹੁਣ ਗੁਰਮੁਖਾਂ ਨੇ ਆਪਣਾ ਤਨ ਮਨ ਹਰੀ ਕੋਲੇ ਅਰਪਣ ਕਰਤਾ ਤੇ ਆਪਣੀ ਜਿੰਦ ਜਿਹੜੀ ਬੁੱਧੀ ਸੀ, ਜੀਵਨ ਕਲਾ ਵੀ ਹਰੀ ਦੇ ਅੱਗੇ ਅਰਪਣ ਕਰ ਦਿੱਤੀ। ਸੋ ਜਦੋਂ ਆਪਾਂ ਆਪਣਾ ਆਪ ਸਮਰਪਣ ਕਰਦੇ ਹਾਂ ਪਰਮਾਤਮਾ ਨੂੰ, ਮੈਥੋਂ ਨਹੀਂ ਹੁੰਦਾ ਮਹਾਰਾਜ ਜੀ, ਮੈਂ ਤਾਂ ਜ਼ੋਰ ਲਾ ਕੇ ਦੇਖ ਲਿਆ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਮਹਾਰਾਜ ਫਿਰ ਉਦੋਂ ਆਪ ਕਰਦੇ ਨੇ, ਕਹਿੰਦੇ ਹੁਣ ਆਪਾਂ ਭਾਵ ਛੱਡਤਾ, ਹੰਕਾਰ ਇਹਨੇ ਛੱਡ ਦਿੱਤਾ। ਝੂਠ ਵਿਕਾਰ ਮਹਾਂ ਦੁੱਖ ਦੇਹ, ਭੇਖ ਵਰਨ ਦੀ ਸਹਿ ਸਭ ਖੇਹ। ਝੂਠ ਬੋਲਣ ਕਰਕੇ, ਝੂਠੇ ਪਦਾਰਥਾਂ ਚ ਲੱਗਣ ਕਰਕੇ, ਅਤੇ ਜਿਹੜੇ ਵਿਸ਼ੇ ਵਿਕਾਰ ਕਾਮ ਕ੍ਰੋਧ ਆਦਿਕ ਨੇ ਭੋਗਣ ਕਰਕੇ, ਜਮਦੂਤ ਜਿਹੜੇ ਮਹਾਂ ਦੁੱਖ ਦੇ ਭਾਰੀ ਦੁੱਖ ਦੇਣਾ ਕਰਦੇ ਨੇ, ਉੱਟ ਬਹੁਤ ਪੈਂਦੀ ਫਿਰ ਜਾ ਕੇ। ਇਹ ਜੀਵ ਜਿਹਨਾਂ ਭੇਖਾਂ ਦਾ ਹੰਕਾਰ ਕਰਦਾ ਹੈ, ਇਹ ਭੇਖ ਅਤੇ 18 ਵਰਨ ਸਭ ਖੇਹ ਰੂਪ ਨਿਗਾਹ ਆਉਂਦੇ ਨੇ ਬ੍ਰਹਮ ਗਿਆਨੀ ਨੂੰ। ਜਾਂ ਜਦੋਂ ਕੁੱਟ ਪੈਂਦੀ ਹੈ ਉਦੋਂ ਕਹਿੰਦਾ ਕਾਹਨੂੰ ਭੇਖ ਧਾਰਨਾ ਸੀ, ਲੋਕਾਂ ਨੂੰ ਐਵੇਂ ਗੁੰਮਰਾਹ ਕੀਤਾ, ਲੋਕਾਂ ਕੋ ਬਸ ਕੀਨ, ਐਵੇਂ ਭੇਖ ਦਿਖਾਏ ਜਗਤ ਕੋ, ਲੋਕਾਂ ਕੋ ਬਸ ਕੀਨ, ਅੰਤਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਜੋ ਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ। ਜੋ ਸੰਸਾਰ ਵਿੱਚ ਉਪਜਿਆ ਪੈਦਾ ਹੋਇਆ ਆਵੈ ਜਾਏ, ਆਉਂਦਾ ਤੇ ਜਾਂਦਾ। ਮਹਾਰਾਜ ਕਥਨ ਕਰਦੇ ਨੇ ਜੋ ਰਜਾਏ ਆ ਨਾ, ਰਜਾਏ ਹੁੰਦਾ ਪਰਮੇਸ਼ਰ, ਪਰਮੇਸ਼ਰ ਦੇ ਨਾਮ ਨੂੰ ਜਪਦਾ ਉਹੀ ਸਥਿਤ ਰੂਪ ਹੈ ਭਾਈ। ਆਸਾ ਮਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਸੰਸਾਰ ਇੱਕ ਸਰੋਵਰ ਹੈ, ਮੰਨ ਲਓ ਇਹਦੇ ਵਿੱਚ ਅਨੂਪੰ ਕੌਲ ਜਿਹੜਾ ਨਾ, ਕਮਲ ਦਾ ਫੁੱਲ ਸਰੋਵਰ ਵਿੱਚ, ਜਿਵੇਂ ਕਮਲ ਦਾ ਫੁੱਲ ਨਿਰਲੇਪ ਜਿਹਾ ਹੁੰਦਾ, ਸੰਸਾਰ ਸਰੋਵਰ ਦੇ ਵਿੱਚ ਜਿਹੜਾ ਮਹਾਤਮਾ ਹੈ, ਅਨੂਪੰ ਕੌਲ ਹੈ ਤੱਤ ਵੇਤਾ ਮਹਾਤਮਾ ਨੇ, ਤੇ ਜੋ ਪਰਮਲ ਹੁੰਦਾ ਇੱਥੇ ਸੂਰਜ ਰੂਪ ਮਹਾਤਮਾ ਨੂੰ ਦੇਖ ਕੇ ਹਮੇਸ਼ਾ ਵਿਗਾਸੈ ਤੋਂ ਭਾਵ ਖਿੜੇ ਰਹਿੰਦੇ ਨੇ। ਸੋ ਇਸ ਤਰ੍ਹਾਂ ਸੂਰਜ ਰੂਪ ਪਰਮਾਤਮਾ ਨੂੰ ਦੇਖ ਕੇ ਮਹਾਤਮਾ ਖਿੜੇ ਰਹਿੰਦੇ ਨੇ, ਮਹਾਤਮਾ ਨੂੰ ਪਰਮਾਤਮਾ ਦਿਖਣ ਲੱਗ ਪੈਂਦਾ, ਉਹਨੂੰ ਦੇਖ ਦੇਖ ਕੇ ਹੱਸੀ ਜਾਂਦੇ ਨੇ, ਮਹਾਤਮਾ ਰੰਗ ਹੱਸਿਆ ਰੰਗ ਰੂਪ ਹੈ। ਸਤਸੰਗ ਇੱਕ ਸਰੋਵਰ ਹੈ, ਇਸ ਵਿੱਚ ਅਨੂਪੰ ਕੌਲ ਜਗਿਆਸੂ ਨੇ। ਪਰਮਲ ਪਰਾਈ ਮੈਲ ਕਿਹੜੀ ਹੁੰਦੀ ਹੈ? ਰਾਗ ਦਵੈਸ਼ ਅਵਿਦਿਆ ਰੂਪੀ ਮੈਲ ਤੋਂ ਪਰੇ ਜੋ ਗੁਰੂ ਸਾਹਿਬ ਜੀ ਹਨ, ਜਗਿਆਸੂ ਸੰਗਤ ਵਿੱਚ ਬਹਿ ਕੇ ਉਹਨਾਂ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ ਖਿੜੇ ਰਹਿੰਦੇ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਜਲ ਮੋਤੀ ਚੂਗ ਹੈ ਹੰਸ, ਸਰਬ ਕਲਾ ਜਗਦੀਸ਼ ਅੰਸ। ਹੰਸ ਹੁੰਦਾ ਤੱਤਵੇਤਾ ਮਹਾਤਮਾ, ਤੱਤਵੇਤਾ ਮਹਾਤਮਾ ਸ਼ੁਭ ਗੁਣਾ ਰੂਪੀ ਉਜਲ ਮੋਤੀਆਂ ਦੀ ਚੋਗ ਚੁਗਦੇ ਰਹਿੰਦੇ ਨੇ। ਸੋ ਇਸ ਪ੍ਰਕਾਰ ਜਿਹੜੀਆਂ ਫਿਰ ਜਦੋਂ ਚੋਗ ਚੁਗਦੇ ਨੇ ਸਭ ਸ਼ਕਤੀਆਂ ਸੰਪੰਨ, ਜੋ ਪਰਮੇਸ਼ਰ ਹੈ, ਜੋ ਜਗਦੀਸ਼ਵਰ ਹੈ, ਮਹਾਤਮਾ ਉਹਦੀ ਅੰਸ਼ ਹਨ ਸਾਰੇ, ਮਹਾਤਮਾ ਵਿੱਚ ਉਹ ਬੈਠਾ ਤੇ ਆਪਾਂ ਮਖੌਲ ਕਰਦੇ ਰਹਿੰਦੇ ਮਹਾਤਮਾ ਨੂੰ, ਇਹ ਵੀ ਇੱਕ ਦੇ ਰੱਬ ਦੀ ਲੀਲਾ, ਨਕਲੀ ਵੀ ਬਣਾਏ ਅਸਲੀ ਬਣਾਏ ਆ। ਕਈ ਵਾਰ ਨਕਲੀ ਦੀ ਨਿੰਦਿਆ ਕਰਦੇ ਕਰਦੇ ਅਸਲੀ ਦੀ ਵੀ ਹੋ ਜਾਂਦੀ, ਫਿਰ ਮਾਰ ਪੈ ਜਾਂਦੀ ਹੈ, ਲੋੜ ਹੀ ਨਹੀਂ ਕਿਸੇ ਨਿੰਦਿਆ ਕਰਨ ਦੀ, ਸਭ ਚੰਗੇ ਹੀ ਠੀਕ ਹੀ ਆ। ਜੇ ਫਾਇਦਾ ਲੈਣਾ ਤਾਂ ਬਸ ਜੀਓ ਆਇਆ ਜੀ, ਨਮਸਕਾਰ ਕਰੋ ਬਸ। ਆਪਾਂ ਨੂੰ ਕਿਹੜਾ ਬ੍ਰਹਮ ਗਿਆਨੀ ਹੈ, ਕਿਹੜਾ ਆਪਾਂ ਸਮਝ ਸਕਦੇ ਹਾਂ ਕਿਸੇ ਨੂੰ? ਆਪਾਂ ਨੂੰ ਕੀ ਪਤਾ ਅਗਲੇ ਦੇ ਅੰਦਰ ਦੀ ਅਵਸਥਾ ਕੀ ਹੈ, ਬਾਹਰਲੀ ਕੀ ਹੈ। ਬਾਹਲਾ ਜੇ ਆਪਾਂ ਆਪਣੇ ਆਪ ਨੂੰ ਸਮਝੀਏ ਮੈਂ ਬੜਾ ਸਿਆਣਾ, ਫਿਰ ਵੀ ਮਾਰ ਖਾ ਜਾਂਦੇ ਹਾਂ। ਸੋ ਸੰਸਾਰ ਵਿੱਚ ਜਿੰਨੀਆਂ ਕੋ ਕਲਾ ਹਨ, ਸ਼ਕਤੀਆਂ, ਉਹ ਸਾਰੀਆਂ ਜਗਦੀਸ਼ ਦੀਆਂ ਅੰਸ਼ਾਂ ਹਨ। ਜੋ ਦੀਸੈ ਸੋ ਉਪਜੈ, ਬਿਨਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਓ। ਸੰਸਾਰ ਵਿੱਚ ਜੋ ਵੀ ਦਿਸਦਾ ਉਹ ਉਪਜੈ ਬਿਨਸੈ, ਜੰਮਦਾ ਮਰਦਾ ਰਹਿੰਦਾ। ਪਦਾਰਥਾਂ ਰੂਪ ਜਲ ਤੋਂ ਬਿਨਾਂ ਸੰਸਾਰ ਸਰੋਵਰ ਨਹੀਂ ਦਿਸਦਾ, ਸੰਸਾਰ ਸਰੋਵਰ ਤੋਂ ਬਿਨਾਂ ਮਹਾਤਮਾ ਰੂਪ ਕੌਲ ਫੁੱਲ ਨਿਗਾਹ ਨਹੀਂ ਆਉਂਦੇ। ਤੋ ਨਾਮ ਜਲ ਤੋਂ ਬਿਨਾਂ ਸਤਸੰਗ ਰੂਪ ਸਰੋਵਰ ਨਹੀਂ ਦਿਸਦਾ, ਸਤਸੰਗ ਸਰੋਵਰ ਤੋਂ ਬਿਨਾਂ ਗੁਰਮੁਖਾਂ ਰੂਪੀ ਕੌਲ ਫੁੱਲ ਨਿਗਾਹ ਨਹੀਂ ਆਉਂਦੇ। ਕਿਉਂ? ਉਹ ਤਾਂ ਘਰੇ ਬੈਠੇ ਰਹਿੰਦੇ, ਜਦੋਂ ਸੰਗਤ ਹੁੰਦੀ ਹੈ ਉਦੋਂ ਆਉਂਦੇ ਨੇ ਉਹ, ਉਦੋਂ ਆਪਾਂ ਫਿਰ ਉਹਨਾਂ ਦੇ ਦਰਸ਼ਨ ਕਰਦੇ ਹਾਂ, ਤਾਂ ਹੀ ਆਪਾਂ ਸੰਗਤ ਵਿੱਚ ਜਾਂਦੇ ਹਾਂ। ਸੰਗਤ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਐਮਏ ਤੱਕ ਵਾਲੇ ਵਿੱਚ ਹੀ ਬੈਠੇ ਹੁੰਦੇ ਆ, ਗੁਰਮੁਖਾਂ ਦੇ ਦਰਸ਼ਨ, ਸਮੁੱਚੀ ਸੰਗਤ ਦੇ ਦਰਸ਼ਨ ਹੀ ਗੁਰੂ ਰੂਪ ਹੋ ਜਾਂਦੇ ਆ। ਬਿਰਲਾ ਬੂਝੈ ਪਾਵੈ ਭੇਦ, ਸਾਖਾਂ ਤੀਨ ਕਹੈ ਨਿਤ ਵੇਦ। ਇਸ ਭੇਦ ਨੂੰ ਕੋਈ ਬਿਰਲਾ ਹੀ ਗੁਰਮੁਖ ਸਮਝਦਾ ਹੈ, ਕਿਉਂਕਿ ਵੇਦ ਰੋਜ਼ ਇਹ ਕਹਿੰਦਾ ਕਿ ਸੰਸਾਰ ਬ੍ਰਿਸ਼ ਦੀਆਂ ਰਜੋ ਤਮੋ ਸਤੋ ਰੂਪ ਤਿੰਨ ਸ਼ਾਖਾਂ ਨੇ, ਤਿੰਨ ਟਾਹਣੀਆਂ ਨੇ। ਤਿੰਨ ਟਾਹਣੀਆਂ ਕਿਹੜੀਆਂ? ਕਰਮ, ਉਪਾਸ਼ਨਾ, ਗਿਆਨ ਰੂਪ ਤਿੰਨ ਸ਼ਾਖਾਂ ਵਾਲਾ ਜੋ ਵੇਦ ਹੈ, ਉਹ ਰੋਜ਼ ਇਉਂ ਕਹਿੰਦਾ ਹੈ ਕਿ ਕੋਈ ਵਿਰਲਾ ਹੀ ਗੁਰਮੁਖ ਇਸ ਭੇਦ ਨੂੰ ਸਮਝਦਾ ਹੈ। ਨਾਦ ਬਿੰਦ ਕੀ ਸੁਰਤ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ। ਬਿੰਦ ਹੁੰਦਾ ਜਾਣਨ ਯੋਗ, ਗੁਰਾਂ ਦੇ ਜੋ ਨਾਦ ਹੁੰਦਾ ਨਾ ਉਪਦੇਸ਼ ਦੀ ਸੁਰਤ ਵਿੱਚ, ਬਿੰਦ ਹੁੰਦਾ ਬਿੰਦਕ ਮਾਤਰ, ਰੰਚਕ ਮਾਤਰ ਵੀ ਸਮਾਈ ਕਰੇ। ਜਿੰਨੀ ਕਥਾ ਸੁਣਦਾ, ਜੇ ਸਾਰੀ ਕਥਾ ਚੋਂ ਪੰਜ ਪੈਸੇ ਭਰ ਵੀ ਕਮਾ ਲਵੇ, 100% ਕਮਾਉਣੀ ਔਖੀ ਆ, ਪੰਜ ਪੈਸੇ ਵੀ ਕਮਾ ਲਏ ਨਾ ਕਥਾ, 5% ਵੀ, ਮਹਾਰਾਜ ਕਹਿੰਦੇ ਫਿਰ ਦੇਖ ਲਓ ਕਿਰਪਾ ਹੋ ਜਾਂਦੀ ਉਹ ਜੀਵ ਦੇ ਉੱਤੇ। ਜਾਨਵੇਂ ਯੋਗ ਜਿਹੜਾ ਨਾਦ ਹੈ, ਬ੍ਰਹਮ ਦੀ ਸੁਰਤ ਵਿੱਚ ਸਮਾਈ ਕਰੇ ਅਤੇ ਸਤਿਗੁਰਾਂ ਦੀ ਸੇਵਾ ਕਰੇ ਤਾਂ ਪਰਮ ਪਦ ਨੂੰ ਪ੍ਰਾਪਤ ਕਰਦਾ। ਕਿਉਂ? ਪੰਗਤੀਆਂ ਨੂੰ ਦੇਖੋ ਧਿਆਨ, ਨਾਦ ਬਿੰਦ ਕੀ ਸੁਰਤ ਸਮਾਏ, ਬਿੰਦ ਹੁੰਦਾ ਜਾਨਣੇ ਯੋਗ ਗੁਰਾਂ ਦੇ, ਨਾਦ ਹੁੰਦਾ ਉਪਦੇਸ਼ ਦੀ ਸੁਰਤ ਸਮਾਏ, ਸੁਰਤ ਵਿੱਚ ਰੰਚਕ ਮਾਤਰ ਵੀ ਸਮਾਈ ਕਰੇ ਜੇ, ਅਤੇ ਸਤਿਗੁਰੂ ਦੀ ਸੇਵਾ ਕਰਕੇ ਪਰਮ ਪਦਵੀ ਦੀ ਪ੍ਰਾਪਤੀ ਮਿਲ ਜਾਂਦੀ ਹੈ। ਗੁਰੂ ਸਾਹਿਬ ਦੀ ਸੇਵਾ ਬੜੀ ਸੌਖੀ ਆ, ਥੋੜ੍ਹੀ ਜਿਹੀ ਸੇਵਾ 'ਚ ਬਹੁਤ ਕੁਛ ਦੇ ਦਿੰਦੇ ਮਹਾਰਾਜ। ਇੱਥੇ ਆਪਾਂ ਲੋਕਾਂ ਦੀ ਇੰਨੀ ਕਰਦੇ ਹਾਂ ਫਿਰ ਵੀ ਲੋਕ ਨਿੰਦਾ ਕਰਦੇ ਹੈ, ਲਾਤੀ ਮਾਰਦਾ ਅਗਲਾ, ਕਹਿੰਦਾ ਹੁਣ ਕੰਮ ਲੈ ਲਿਆ ਭਜਾਓ ਪਰੇ। ਪਰ ਸਤਿਗੁਰੂ ਧੰਨ ਹੈ ਸੱਚੇ ਪਾਤਸ਼ਾਹ, ਜੇ ਕੋਈ ਮਾੜੀ ਜਿਹੀ ਸੇਵਾ ਕਰਦੇ ਉਹਨੂੰ ਬਹੁਤਾ ਹੀ ਮਾਣ ਦਿੰਦੇ ਆ, ਵਡਿਆਈ ਦਿੰਦੇ ਆ, ਤਾਰ ਦਿੰਦੇ ਆ, ਕਿਉਂ ਵੱਡੇ ਜੋ ਹੋਏ, ਬਾਹਲੇ ਵੱਡੇ ਆ, ਹਿਸਾਬ ਤੋਂ ਵੱਡੇ ਆ, ਜਿੱਥੇ ਤੱਕ ਅੰਦਾਜ਼ਾ ਵੀ ਨਹੀਂ ਲੱਗ ਸਕਦਾ ਆਪਣਾ। ਮੁਕਤੋ ਰਾਤੋ ਰੰਗ ਰਵਾਤੋ, ਰਾਜਨ ਰਾਜ ਸਦਾ ਬਿਗਸੰਤੋ। ਇੱਥੇ ਉੱਤੇ ਬਿੰਦੀਆਂ ਲੱਗੀਆਂ, ਰਵੰਤੋ ਅਤੇ ਬਿਗਸੰਤੋ। ਜੋ ਗੁਰਮੁਖ ਪਰਮੇਸ਼ਰ ਦੇ ਰੰਗ ਤੋਂ ਪਾਪ ਪ੍ਰੇਮ ਵਿੱਚ ਆਪ ਤਦਾਕਾਰ ਹਨ ਅਤੇ ਹੋਰਨਾਂ ਨੂੰ ਪ੍ਰੇਮ ਵਿੱਚ ਜੋੜਦੇ ਹਨ, ਉਹ ਮੁਕਤ ਰੂਪ ਨੇ। ਮੁਕਤ ਰੂਪ ਪਰਮੇਸ਼ਰ ਦੇ ਪ੍ਰੇਮ ਵਿੱਚ ਜੋ ਆਪ ਰਤੇ ਨੇ ਅਤੇ ਹੋਰਨਾਂ ਨੂੰ ਰੰਗਦੇ ਨੇ, ਉਹ ਰਾਜਿਆਂ ਦੇ ਰਾਜੇ ਪਰਮੇਸ਼ਰ ਨੂੰ ਜਾਣ ਕੇ ਸਦਾ ਹੀ ਆਨੰਦ ਹੋ ਗਏ ਨੇ। ਜਿਸ ਤੂੰ ਰੱਖ ਹੈ ਕਿਰਪਾ ਤਾਰ, ਬੂੜਤ ਪਾਹਨ ਤਾਰ ਹੈ ਤਾਰ। ਇਹ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਧਾਰ ਕੇ ਜਿਹਦੀ ਰੱਖਿਆ ਕਰਦੇ ਹੋ, ਭਾਵੇਂ ਉਹ ਪਾਹਨ ਹੁੰਦਾ ਪੱਥਰਾਂ ਦੀ ਤਰ੍ਹਾਂ ਡੁੱਬ ਰਹੇ ਨੇ, ਬੂੜਤ ਪਾਹਨ, ਜਿਹਦੀ ਤੁਸੀਂ ਰੱਖਿਆ ਕਰਦੇ ਹੋ ਭਾਵੇਂ ਡੁੱਬ ਰਹੇ ਨੇ, ਤਾਂ ਵੀ ਉਹ ਭਗਤੀ ਰੂਪ ਤਾਰ ਜਿਹੜੀ ਤਾਰ ਦਾ ਅਰਥ ਇੱਥੇ ਬੇੜੀ ਹੈ, ਬੇੜੀ ਦੇ ਕੇ ਤਾਰ ਲੈਂਦੇ ਹੋ। ਡੁੱਬਦੇ ਬੰਦੇ ਨੂੰ ਭੱਜ ਕੇ ਜਾ ਕੇ ਬੇੜੀ ਦੇ ਦਿਓ, ਬਈ ਇਕਦਮ ਬੇੜੀ ਪ੍ਰਾਪਤ ਹੋ ਜਾਵੇ, ਉਹ ਤਰ ਜਾਂਦਾ। ਨਾਮ ਦੀ ਬੇੜੀ ਦੇਤੀ ਤਾਰਨ ਵਾਹਿਗੁਰੂ, ਇਹ ਤਾਰਨ ਹਰ ਵਾਹਿਗੁਰੂ, ਉਸਨੂੰ ਆਪ ਤਾਰ ਲੈਂਦੇ ਹੋ। ਤ੍ਰਿਭਵਨ ਮਹਿ ਜੋਤ, ਤ੍ਰਿਭਵਨ ਮਹਿ ਜਾਣਿਆ, ਉਲਟ ਪਈ ਘਾਰੋ ਘਰ ਮਹਿ ਆਣਿਆ। ਘਾਰੋ ਦੇ ਇੱਕ ਰਾਰੇ ਨੂੰ ਔਂਕੜਾ, ਇੱਕ ਘਰ ਮੁਕਤਾ ਰਾਰਾ, ਇਹਦਾ ਦੇਖਦੇ ਹਾਂ ਕੀ ਭਾਵ ਅਰਥ ਹੈ। ਜਿਨ੍ਹਾਂ ਨੇ ਤਿੰਨਾਂ ਭਵਨਾਂ ਵਿੱਚ ਜੋਤੀ ਨੂੰ ਆਸਰਾ ਰੂਪ ਅਤੇ ਜੋਤੀ ਵਿਖੇ ਤਿੰਨਾਂ ਭਵਨਾਂ ਨੂੰ ਕਲਪਤ ਜਾਣਿਆ ਅਤੇ ਸੰਸਾਰ ਵੱਲੋਂ ਬਿਰਤੀ ਦੇ ਉਲਟ ਹੋਣੇ ਤੇ ਘਾਰੋ ਰਾਰੇ ਔਂਕੜ ਵਾਲੇ ਨੂੰ ਕਹਿੰਦੇ ਹਿਰਦੇ ਨੂੰ ਸਰੂਪ ਘਰ ਵਿੱਚ ਲਿਆਂਦਾ ਹੈ। ਇਹ ਔਤਰੇ ਭਵਨ ਮਹਿ ਜੋਤ, ਇਹ ਜਿਹੜਾ ਤਿੰਨਾਂ ਭਵਨਾਂ 'ਚ ਤਾਂ ਉਹਦੀ ਜੋਤ ਹੈ, ਇਹਨੂੰ ਤਾਂ ਜਾਣਿਆ ਜੋਤੀ ਨੂੰ ਆਸਰਾ ਰੂਪ, ਅਤੇ ਜਿਹੜੇ ਤਿੰਨ ਭਵਨ ਹੈ ਇਹਨਾਂ ਨੂੰ ਕਲਪਤ ਜਾਣਿਆ ਉਹਦੇ ਵਿੱਚ। ਇਹ ਤਾਂ ਐਵੇਂ ਹੀ ਹੈ, ਅਸਲ ਉਹੀ ਹੈ, ਇਹੋ ਇਸ ਸੰਸਾਰ ਤੋਂ ਦੇਖਦੇ ਇਹੋ ਹਰ ਕਾ ਰੂਪ ਹੈ। ਇਸ ਤਰ੍ਹਾਂ ਉਲਟ ਪਈ ਸੰਸਾਰ ਵੱਲੋਂ ਬਿਰਤੀ ਦੇ ਉਲਟ ਹੋਣੇ ਤੇ ਘਰ ਤੋਂ ਭਾਵ ਹਿਰਦੇ ਨੂੰ ਸਰੂਪ ਘਰ ਵਿੱਚ ਲਿਆਂਦਾ, ਹਿਰਦੇ ਨੂੰ ਇਸ ਪ੍ਰਕਾਰ ਸਰੂਪ ਘਰ ਦੇ ਵਿੱਚ ਲੈ ਕੇ ਆਉਂਦਾ, ਹਿਰਦੇ ਮਨ ਨੂੰ ਟਿਕਾ ਲਿਆ ਹਿਰਦੇ ਦੇ ਅੰਦਰ ਲਿਆ ਕੇ। ਅਹਿਨਿਸ ਭਗਤ ਕਰੇ ਲਿਵਲਾਏ, ਨਾਨਕ ਤਿਨਕੈ ਲਾਗੈ ਪਾਏ। ਮਹਾਰਾਜ ਫਰਮਾਉਂਦੇ ਜੋ ਲਿਵ ਲਗਾ ਕੇ ਦਿਨ ਰਾਤ ਭਗਤੀ ਨੂੰ ਕਰਦਾ ਹੈ, ਸਤਿਗੁਰੂ ਕਥਨ ਕਰਦੇ ਉਹਨਾਂ ਦੇ ਪਾਏ ਤੋਂ ਭਾਵ ਚਰਨੀ ਲੱਗਣਾ ਕਰੇ। ਆਸਾ ਮਹੱਲਾ ਪਹਿਲਾ, ਗੁਰਮਤ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਤੂਰ। ਸੱਚੀ ਗੁਰਸਿੱਖਿਆ ਗ੍ਰਹਿਣ ਕਰਨ ਨਾਲ ਨਾ ਸਾਰੀਆਂ ਹੁਜਤਾਂ ਦੂਰ ਹੋ ਜਾਂਦੀਆਂ। ਸੱਚੀ ਗੁਰਸਿੱਖਿਆ ਬਹਿ ਕੇ ਕਥਾ ਚ ਪਿਆਰ ਨਾ ਸੁਣੇ, ਤਰਕ ਨਾ ਕਰੇ ਮੂਹਰੋਂ। ਅੱਜ ਕੱਲ੍ਹ ਲੋਕੀ ਕਥਾ ਤਾਂ ਸੁਣਦੇ ਆ, ਮੂਹਰੋਂ ਨਾਲ ਨਾਲ ਬੁੜਬੁੜ ਕਰੀ ਜਾਂਦੀ, ਲੈ ਆਹ ਗੱਲ ਬੋਲਦੀ, ਲੈ ਐਂ ਕਰਦਾ, ਲੈ ਉਹ ਗੱਲ ਐਂ ਹੋ ਗਈ, ਤੁਹਾਨੂੰ ਮਿਲਣਾ ਵੀ ਕੀ ਆ, ਕਟਾਪਾ ਹੀ ਚੜ੍ਹਨਾ ਮੁੜ ਕੇ। ਬਹੁਤੀਆਂ ਸੰਸਾਰਕ ਸਿਆਣਪ ਜਿਹੜੀਆਂ ਨੇ ਕਰਕੇ ਧੂਰ ਹੁੰਦਾ, ਕਲੰਕ ਹੀ ਲੱਗਦਾ, ਲਾਹਨਤਾਂ ਰੂਪ ਧੂੜੀ ਲੱਗਦੀ ਹੈ। ਨਾਲੇ ਦੱਸੀ ਦਾ ਵੀ ਜੋ ਕਥਾ ਹੁੰਦੀ ਹੈ, ਸਤਿਗੁਰੂ ਹਾਜ਼ਰ ਨਾਜ਼ਰ ਹੁੰਦੇ ਨੇ, ਬਹੁਤ ਸ਼ਕਤੀਆਂ ਕਥਾ ਦੇ ਵਿੱਚ ਹਾਜ਼ਰ ਹੁੰਦੀਆਂ ਨੇ। ਉਹ ਜਿਹੜਾ ਨਿੰਦਾ ਕਰਦਾ ਫਿਰ ਉਹਦੇ ਉੱਤੇ ਮਾੜਾ ਜਿਹਾ ਟਿੱਕਾ ਲਾ ਆਉਂਦੇ ਕਾਲਾ, ਕਹਿੰਦੇ ਹੁਣ ਤੂੰ ਬਾਅਦ ਚ ਤੈਨੂੰ ਦੇਖਾਂਗੇ। ਕਹਿੰਦੇ ਇਹ ਪੁਰਸ਼ਾ ਹੁਜਤਾਂ ਭਾਵ ਜਿਹੜੀਆਂ ਢੁੱਚਰਾਂ ਦੂਰ ਕਰਕੇ ਸੱਚੀ ਗੁਰ ਸਿੱਖਿਆ ਧਾਰਨਾ ਕਰ, ਕਿਉਂਕਿ ਬਹੁਤੀ ਸਿਆਣਪ ਕਰਕੇ ਹਿਰਦੇ ਰੂਪ ਕੱਪੜੇ ਨੂੰ ਹੰਕਾਰ ਰੂਪੀ ਮੈਲ ਲੱਗ ਜਾਂਦੀ। ਬਾਹਲੀ ਸਿਆਣਪ ਨਹੀਂ ਦਿਖਾਈ ਦੀ, ਕਹਿੰਦੇ ਸਿਆਣਪ ਗੁਰੂ ਮੂਹਰੇ ਕਾਹਦੀ ਦਿਖਾਉਣੀ ਹੈ। ਸਤਿਗੁਰੂ ਤਾਂ ਵੱਡੇ ਨੇ, ਸਾਡੀ ਤਾਂ ਸਿਆਣਪ ਹੀ ਹੈ ਨਹੀਂ ਤੁਹਾਡੇ ਮੂਹਰੇ ਕੁਛ। ਲੋਕਾਂ ਮੂਹਰੇ ਟਾਰਾਂ ਮਾਰ ਲਓ, ਪਰ ਇੱਥੇ ਮਹਾਰਾਜ ਕੋਲ ਨਾ ਕਰਿਆ ਕਰੋ। ਲਾਗੀ ਮੈਲ ਮਿਟੈ ਸੱਚ ਨਾਏ, ਗੁਰਪ੍ਰਸਾਦ ਰਹਿ ਲਿਵਲਾਏ। ਸੱਚ ਨਾਮ ਜਪਣ ਨਾਲ ਮੈਲ ਲੱਗੀ ਹੋਈ ਮਿਟ ਜਾਂਦੀ ਹੈ। ਕਹਿੰਦੇ ਮੈਲ ਨਾਮ ਜਪਣ ਨਾਲ ਕੀ ਹੋ ਜੂ? ਵਾਹਿਗੁਰੂ ਵਾਹਿਗੁਰੂ ਕਰਨ ਨਾਲ ਮੈਲ ਨਹੀਂ ਲਾਉਣੀ ਅੰਦਰੋਂ। ਕਹਿੰਦੇ ਪ੍ਰਸਾਦੀ ਗੁਰਾਂ ਦੁਆਰੇ ਭਾਵ ਕਿਰਪਾ ਕਰਨ ਵਾਲੇ ਜੋ ਸਤਿਗੁਰੂ ਹਨ, ਉਹਨਾਂ ਦੁਆਰੇ ਲਿਵ ਨੂੰ ਲਗਾ ਕੇ ਰੱਖੇ, ਫਿਰ ਮੈਲ ਹੌਲੀ ਹੌਲੀ ਸਤਿਗੁਰੂ ਲਾਹ ਦਿੰਦੇ ਨੇ। ਹੈ ਹਜੂਰ ਹਾਜ਼ੁਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ ਰਹਾਉ। ਜੋ ਪਰਮੇਸ਼ੁਰ ਤੋਂ ਕਹਿਣ ਤੋਂ ਭਾਵ ਹਜ਼ੂਰ ਦਾ ਅਰਥ ਤੇ ਪ੍ਰਪੰਚ ਵਿੱਚ ਹਾਜ਼ਰ ਹੈ, ਇਹ ਹਾਜ਼ਰ ਹਜ਼ੂਰ ਹੈ। ਪ੍ਰਪੰਚ ਵਿੱਚ ਵੀ ਤੁਸੀਂ ਹਾਜ਼ਰ ਹਜ਼ੂਰ ਹੋ, ਸੰਸਾਰ ਵਿੱਚ ਵੀ। ਉੜੋ ਪਰਮੇਸ਼ੁਰ ਦੇ ਅੱਗੇ ਅਰਦਾਸ ਬੇਨਤੀਆਂ ਕਰੇ, ਆਪਣੇ ਦੁੱਖ ਸੁੱਖ ਸੱਚੇ ਵਾਹਿਗੁਰੂ ਦੇ ਕੋਲ ਬੇਨਤੀਆਂ ਕਰੋ ਕਿ ਮਹਾਰਾਜ ਮੇਰਾ ਦੁੱਖ ਸੁੱਖ ਹੈ ਜੀ ਆਪ ਦੇ ਕੋਲੇ, ਕਿਰਪਾ ਕਰੋ। ਸੱਚੇ ਵਾਹਿਗੁਰੂ ਕਰਤੇ ਨੂੰ ਕਰਮਾਂ ਅਨੁਸਾਰ ਦੁੱਖ ਸੁੱਖ ਜੀਵ ਦੇ ਪਾਸ ਕੀਤੇ ਹੋਏ ਨੇ, ਭਾਵ ਆਪਾਂ ਨੂੰ ਦਿੱਤੇ ਹੀ ਹੋਏ ਨੇ। ਦੁੱਖ ਸੁੱਖ ਉਹਨੇ ਕਰਮਾਂ ਅਨੁਸਾਰ ਲਿਖ ਦਿੱਤੇ ਨੇ। ਦੁੱਖ ਭੋਗਣ ਵੇਲੇ ਆਪਾਂ ਰੋਂਦੇ ਹਾਂ, ਸੁੱਖ ਭੋਗਦੇ ਹਾਂ ਤਾਂ ਖੁਸ਼ ਹੁੰਦੇ ਹਾਂ। ਸੋ ਇਸ ਕਰਕੇ ਧਿਆਨ ਰੱਖਣਾ ਕਿ ਦੁੱਖ ਵੀ ਤਾਂ ਆਪਣੇ ਬੀਜੇ ਹੋਏ ਕਰਮਾਂ ਅਨੁਸਾਰ ਹੀ ਆਇਆ। ਦੁੱਖ ਝੱਲਣਾ ਬਹੁਤ ਔਖਾ, ਦੂਜੇ ਨੂੰ ਦੁੱਖ ਦੇਣਾ ਬਹੁਤ ਸੌਖਾ ਹੁੰਦਾ। ਲੋਕ ਦੂਜੇ ਨੂੰ ਦੁੱਖ ਦੇ ਕੇ ਬੜੇ ਖੁਸ਼ ਹੁੰਦੇ ਨੇ, ਜਦੋਂ ਤੁਹਾਨੂੰ ਇਹ ਭੁਗਤਣਾ ਪਿਆ ਲੇਖਾ, ਫਿਰ ਬਹੁਤ ਔਖੇ ਹੋਣਾ ਪੈਣਾ। ਇਸ ਕਰਕੇ ਆਪ ਸੁਖੀ ਹੋਣਾ, ਦੂਜੇ ਨੂੰ ਸੁੱਖ ਦਿਓ, ਕਿਸੇ ਨੂੰ ਦੁੱਖ ਨਾ ਦਿਓ। ਕਹਿੰਦੇ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ। ਕੂੜ ਕਮਾਵੈ ਉਹਨੇ ਝੂਠ ਦੇ ਬੋਲਣ ਕਰਕੇ ਜੀਵ ਜੰਮਦਾ ਮਰਦਾ ਹੈ, ਕਥਨੀਆਂ ਦੇ ਕਹਿਣ ਨਾਲ ਉਹ ਵਾਹਿਗੁਰੂ ਦਾ ਵਾਰਾ ਤੋਂ ਭਾਵ ਅੰਤ ਨਹੀਂ ਆਉਂਦਾ। ਜਿੰਨੀ ਮਰਜ਼ੀ ਕਥਾ ਕਰੀ ਜਾਓ, ਉਹਦਾ ਕਿਹੜਾ ਅੰਤ ਪਾ ਲੈਣਾ ਕਿਸੇ ਨੇ? ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਆਵੈ ਮਨ ਤ੍ਰਿਪਤ ਨਾ ਆਵੈ। ਇਹ ਜੀਵ ਨੇ ਗੁਰਾਂ ਪਾਸੋਂ ਬੁੱਝਿਆ ਹੀ ਨਹੀਂ, ਇਸ ਲਈ ਕੁਝ ਸੂਝ ਨਾ ਪਾਵੈ, ਸਮਝ ਨਹੀਂ ਪਾਉਂਦਾ। ਸਮਝ ਨਾ ਪਾਉਣ ਕਰਕੇ ਕਿਆ ਦੇਖਾਂ, ਇਹਨੇ ਪਰਮੇਸ਼ਰ ਨੂੰ ਕੀ ਦੇਖਣਾ? ਨਾਮ ਸਿਮਰਨ ਤੋਂ ਬਿਨਾਂ ਮਨ ਵਿੱਚ ਤ੍ਰਿਪਤੀ ਭਾਵ ਸੰਤੋਖ ਹੀ ਨਹੀਂ ਆਉਂਦਾ। ਜੋ ਜਨਮੇ ਸੇ ਰੋਗ ਵਿਆਪੇ, ਹਉਮੈ ਮਾਇਆ ਦੁੱਖ ਸੰਤਾਪੇ। ਸੰਸਾਰ ਵਿੱਚ ਜੋ ਵੀ ਜਨਮੇ ਹੈ, ਉਹ ਪ੍ਰਤੱਖ ਜਨਮ ਮਰਨ ਰੂਪੀ ਰੋਗ ਵਿੱਚ ਵਿਆਪ ਰਹੇ ਸਾਰੇ ਜਾਣੇ। ਮਾਇਆ ਦੀ ਹੰਗਤਾ ਮਮਤਾ ਜੀਵ ਨੂੰ ਦੁੱਖਾਂ ਚ ਸੰਗ ਭਰੀ ਪ੍ਰਕਾਰ ਤਪਾਉਂਦੀ ਹੋਈ ਤਪਾਉਂਦੀ ਹੈ। ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਾਸੋ ਚਾਖੇ। ਮਹਾਰਾਜ ਨੇ ਵਚਨ ਕੀਤਾ ਵੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਰੱਖਿਆ, ਉਹ ਇਨਸਾਨ ਜਮਦੂਤਾਂ ਤੋਂ ਬਚੇ ਨੇ। ਸੋ ਵਾਹਿਗੁਰੂ ਕਿਹਨਾਂ ਨੂੰ ਰੱਖਦੇ ਜੀ? ਕਹਿੰਦੇ ਜਿਹੜੇ ਸਤਿਗੁਰਾਂ ਨੂੰ ਸੇਵ ਕੇ ਨਾਮ ਅੰਮ੍ਰਿਤ ਰਸ ਨੂੰ ਚੱਖਦੇ ਨੇ, ਉਹਨਾਂ ਨੂੰ ਵਾਹਿਗੁਰੂ ਰੱਖਦਾ। ਚਲ ਤਾ ਮਨ ਰਾਖੈ ਅੰਮ੍ਰਿਤ ਚੱਖੈ, ਇੱਥੇ ਅੜੇ ਤੇ ਟਿੱਪੀ ਆਉਣ ਕਰਕੇ ਅੰਮ੍ਰਿਤ ਚੱਖੈ ਤੋਂ ਭਾਵ ਪਾਠ ਹੈ, ਕਹਿੰਦਾ ਅੰਮ੍ਰਿਤ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪੱਖ ਹੈ, ਨਾਮ ਅੰਮ੍ਰਿਤ ਨੂੰ ਚੱਕ ਕੇ ਚੰਚਲ ਮਨ ਨੂੰ ਰੋਕ ਰੱਖੇ। ਨਾਮ ਹੀ ਮਨ ਨੂੰ ਰੋਕਦਾ ਬਾਹਰ ਜਾਣ ਤੋਂ, ਨਹੀਂ ਤਾਂ ਮਨ ਐਵੇਂ ਕਮਲਿਆਂ ਵਾਂਗੂ ਮੂਰਖ ਮੁਗਧ ਜਿਹਾ ਭੱਜਿਆ ਹੀ ਰਹਿੰਦਾ, ਤੇ ਜੇ ਰੋਕੋ ਰੋਕਦਾ ਵੀ ਨਹੀਂ। ਅਵੇੜਾ ਬੜਾ ਨਿਆਣਿਆਂ ਵਾਂਗੂ ਬਾਹਲਾ ਜਿੱਦੀ ਹੈ, ਤੇ ਰੋਕ ਰੱਖੇ ਤੇ ਸਤਿਗੁਰਾਂ ਦੀ ਸੇਵਾ ਕਰਕੇ ਅੰਮ੍ਰਿਤ ਹੁੰਦਾ ਆ ਮ੍ਰਿਤੂ ਤੋਂ ਜੋ ਹੈ ਨਾ, ਆ ਤੋਂ ਭਾਵ ਜਿਹੜਾ ਹੈ ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ ਉਹਨੂੰ ਭਾਖਿਆ ਤੋਂ ਭਾਵ ਉਚਾਰਨ ਕਰੇ। ਕਿਉਂਕਿ ਮ੍ਰਿਤੂ ਤੋਂ ਰਹਿਤ ਸਿਰਫ ਵਾਹਿਗੁਰੂ ਹੈ, ਬਾਕੀ ਸਾਰੀਆਂ ਚੀਜ਼ਾਂ ਮ੍ਰਿਤੂ 'ਚ ਆ ਜਾਂਦੀਆਂ ਨੇ। ਇਸ ਕਰਕੇ ਧਿਆਨ ਰੱਖਣਾ ਕਿ ਵਾਹਿਗੁਰੂ ਕਹਾਂਗੇ ਤਾਂ ਮੌਤ ਤੋਂ ਰਹਿਤ ਹੋਵਾਂਗੇ। ਸੱਚ ਹੈ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ। ਹੁਣ ਮਹਾਰਾਜ ਕਥਨ ਕਰਦੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਚੋਂ ਜਿਹੜਾ ਆਪ ਪੱਪੇ ਨੂੰ ਔਂਕੜ ਹੁੰਦਾ ਨਾ, ਆਪ ਹੰਕਾਰ ਨੂੰ ਗਾਉਣਾ ਕਰੇ ਤਾਂ ਮੁਕਤੀ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਦਾ ਹੈ। ਆਸਾ ਮਹੱਲਾ ਪਹਿਲਾ, ਜੋ ਤਿਨ ਕੀਆ ਸੋ ਸੱਚ ਉਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜਿਸ ਵੇਲੇ ਸਤਿਗੁਰਾਂ ਨੇ ਨਾਮ ਅੰਮ੍ਰਿਤ ਦਿੱਤਾ ਤਾਂ ਇਹ ਨਿਸ਼ਚੇ ਕੀਤਾ ਕਿ ਜੋ ਕੁਛ ਵੀ ਉਹ ਪਰਮੇਸ਼ਰ ਨੇ ਕੀਤਾ ਉਹ ਸੱਚਾ ਹੀ ਹੋਇਆ। ਇਹ ਸੋਝੀ ਦੇਰ ਬਾਅਦ ਪੈਂਦੀ ਜਾ ਕੇ, ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਆਪਾਂ ਨੂੰ। ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ। ਜਿਹਦੇ ਹਿਰਦੇ ਚ ਪਰਮੇਸ਼ੁਰ ਦਾ ਨਾਮ ਹੈ ਉਹਦੇ ਮਨ ਵਿੱਚ ਕੋਈ ਭੰਗ ਹੁੰਦਾ, ਵਿਘਨ ਨਹੀਂ ਹੁੰਦਾ। ਜੋ ਪਿਆਰਾ ਵਾਹਿਗੁਰੂ ਹੈ ਉਹਦੇ ਸੰਗ ਨਾਲ ਉਹ ਰਾਤ ਦਿਨ ਹੀ ਰਹਿੰਦਾ ਹੈ ਪਰਮਾਤਮਾ ਨਾਲ। ਇੱਥੇ ਵਿਸ਼ਰਾਮ ਬੜਾ ਜ਼ਰੂਰੀ ਹੈ। ਹਿਰਦੈ ਨਾਮ ਨਾਹੀ ਜੇ ਕਹਿਤਾ, ਫਿਰ ਤਾਂ ਮਨ ਭੰਗ ਹੋ ਗਿਆ, ਫਿਰ ਤਾਂ ਆਪੇ ਹੀ ਟੁੱਟ ਗਿਆ। ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ। ਸੋ ਇਸ ਕਰਕੇ ਜਿਹਦੇ ਹਿਰਦੇ ਚ ਨਾਮ ਨਹੀਂ ਹੈ ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਘਨ ਪੈਂਦੇ ਨੇ, ਅਤੇ ਉਹ ਰਾਤ ਦਿਨ ਪਿਆਰੇ ਵਾਹਿਗੁਰੂ ਨਾਲੋਂ ਸੰਗ ਉਤਪਾਵ ਸੰਗ ਦਾ ਸੰਕੋਚ ਕਰਦਾ ਰਹਿੰਦਾ ਹੈ। ਹਰ ਜੀਉ ਰੱਖ ਆਪਣੀ ਸਰਣਾਈ। ਇਹ ਵਾਹਿਗੁਰੂ ਜੀ ਕਿਰਪਾ ਕਰੋ, ਆਪਣੇ ਚਰਨਾਂ ਦੀ ਛਰਨ ਚ ਦਾਸ ਨੂੰ ਰੱਖਣਾ ਕਰੋ ਜੀ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਜੀ। ਗੁਰਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ ਰਹਾਓ। ਸੋ 353 ਅੰਗ ਦੇ ਉੱਪਰਲੀ ਪੰਕਤੀ ਉਚਾਰਨ ਕਰਦੇ ਨੇ ਕਿ ਗੁਰਾਂ ਦੀ ਕਿਰਪਾ ਦੁਆਰੇ ਜਿਨ੍ਹਾਂ ਨੇ ਨੌ ਨਿਧੀਆਂ ਦੇ ਦਾਤੇ ਨਾਮ ਪਦਾਰਥ ਨੂੰ ਪਾਇਆ, ਉਹਨੇ ਹਰੀ ਰਸ ਦੀ ਪ੍ਰਾਪਤੀ ਪਾਈ ਹੈ, ਭਾਈ ਪ੍ਰਾਪਤ ਕਰ ਲਈ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਰਮ ਧਰਮ ਸੱਚ ਸਾਚਾ ਨਾਉ, ਤਾਕੈ ਸਦ ਬਲਿਹਾਰੈ ਜਾਉ। ਜਿਨ੍ਹਾਂ ਨੇ ਕਰਮ ਧਰਮ ਰੂਪ ਸੱਚ ਹੁੰਦਾ ਨਿਸ਼ਚੇ ਕਰਕੇ ਸੱਚ ਨੂੰ ਨਾਮ ਨੂੰ ਜਪਣਾ ਕੀਤਾ ਨਾ, ਉਹਨਾਂ ਤੋਂ ਸਦਾ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜੋ ਹਰ ਰਾਤੇ ਸੇ ਜਨ ਪਰਵਾਨ, ਤਿੰਨ ਕੀ ਸੰਗਤ ਪਰਮ ਨਿਧਾਨ। ਜਿਹੜੇ ਰੱਬ ਦੇ ਪਿਆਰੇ ਹਰੀ ਜਨ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਜਨ ਹਰੀ ਦੇ ਪਿਆਰੇ ਨੇ, ਨਾਮ ਜਪਣ ਵਿੱਚ ਤਦਾਕਾਰ ਹੋਏ ਨੇ, ਉਹ ਇਨਸਾਨ ਉਹ ਗੁਰਮੁਖ ਪਿਆਰੇ ਪ੍ਰਮਾਣਨੀਕ ਨੇ, ਉਹਨੂੰ ਭਾ ਗਏ ਨੇ, ਉਹ ਚੰਗੇ ਲੱਗਦੇ ਨੇ, ਸੱਚਖੰਡ ਚ ਪ੍ਰਵਾਨ ਕਰ ਲਏ ਨੇ। ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਪਰਮ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਮਿਲਦਾ। ਹਰ ਵਾਰ ਜਿਨ ਪਾਇਆ ਧਨ ਨਾਰੀ, ਹਰ ਸਿਉਂ ਰਾਤੀ ਸ਼ਬਦ ਵਿਚਾਰੀ। ਜਿਸ ਜੀਵ ਰੂਪ ਨਾਰੀ ਨੇ ਧੰਤਾ ਯੋਗ ਹਰੀ ਰੂਪ ਪਤੀ ਨੂੰ ਪਾਇਆ, ਸੋ ਜਿਸ ਨਾਰੀ ਨੇ ਹਰੀ ਰੂਪ ਪਤੀ ਨੂੰ ਪਾਇਆ ਪ੍ਰਾਪਤ ਕੀਤਾ, ਉਹ ਧੰਤਾ ਯੋਗ ਹੈ। ਜੋ ਗੁਰ ਉਪਦੇਸ਼ ਨੂੰ ਵਿਚਾਰਦੀ ਹੈ, ਜਗਿਆਸੂ ਰੂਪ ਇਸਤਰੀ, ਉਹ ਹਰੀ ਦੇ ਨਾਲ ਹੀ ਤਦਾਕਾਰ ਹੁੰਦੀ, ਇੱਕ ਮਿੱਕ ਹੋ ਗਈ, ਮਿਲ ਗਈ ਹੈ। ਆਪ ਏ ਤਰੈ ਸੰਗਤ ਕੋਲ ਤਾਰੈ, ਸਤਿਗੁਰ ਸੇਵ ਤਤ ਵਿਚਾਰੈ। ਉਹ ਆਪ ਤਰਦੀ ਹੈ ਤੇ ਕੁੱਲ ਸੰਗਤ ਨੂੰ ਤਾਰਦੀ ਹੈ। ਜੀਵਨ ਮੁਕਤੀ ਦੇ ਆਨੰਦ ਲਈ ਸਤਿਗੁਰਾਂ ਨੂੰ ਸੇਵ ਕੇ ਤਤ ਸਿਧਾਂਤ ਨੂੰ ਵਿਚਾਰਦੀ ਹੈ। ਹਮਰੀ ਜਾਤ ਪਤ ਸੱਚ ਨਾਉ, ਕਰਮ ਧਰਮ ਸੰਜਮ ਸਤ ਭਾਉ। ਸਾਡੀ ਜਾਤੀ ਅਤੇ ਜਿਹੜੀ ਪਤ ਪੰਗਤੀ ਹੈ, ਸੋ ਇਸੇ ਪ੍ਰਕਾਰ ਪਤ ਆਬਰੋ ਇੱਕ ਸੱਚਾ ਨਾਮ ਹੀ ਹੈ ਸਾਡਾ। ਜਾਤੀ ਪਾਤੀ ਆਬਰੋ ਪਤ ਪੰਗਤ ਸਭ ਨਾਮ। ਸਤ ਸਰੂਪ ਪਰਮਾਤਮਾ ਵਿੱਚ ਜਿਹੜਾ ਪ੍ਰੇਮ ਕਰਨ ਨਾਲ ਸਭ ਕਰਮ ਧਰਮ ਅਤੇ ਇੰਦਰੀਆਂ ਦਾ ਦਮਨ ਕਰਨਾ ਸਾਡਾ ਸਫਲ ਹੈ। ਸੰਜਮ ਦਾ ਬਾਰ ਬਾਰ ਆਪਾਂ ਨਹੀਂ ਦੱਸਣਾ ਕਿ ਸੰਜਮ ਨਾਲ ਅਤੇ ਇੰਦਰੀਆਂ ਦਾ ਦਮਨ ਕਰਨਾ ਹੁੰਦਾ। ਭਾਵ ਹੁੰਦਾ ਪ੍ਰੇਮ। ਪਹਿਲਾਂ ਇਹ ਆਪਾਂ ਅਰਥ ਸਾਰੇ ਦੱਸਦੇ, ਹੁਣ ਆਪਾਂ ਜੇ ਨਾ ਵੀ ਦੱਸਾਂਗੇ ਸਿੱਧੇ ਬੋਲ ਦਿਆਂਗੇ ਤਾਂ ਵੀ ਆਪਨੇ ਸਮਝ ਹੀ ਲੈਣੇ ਆ। ਨਾਨਕ ਬਖਸੇ ਪੂਛ ਨਾ ਹੋਏ, ਦੂਜਾ ਮੇਟੇ ਏਕੋ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਜਿਹਨੂੰ ਵਾਹਿਗੁਰੂ ਬਖਸ਼ਦਾ ਉਹਨੂੰ ਫਿਰ ਪੁੱਛ ਗਿੱਛ ਨਹੀਂ ਹੁੰਦੀ, ਫਿਰ ਉਸਦੀ ਜਿਹੜੀ ਆ ਨਾ ਕਿਸੇ ਪ੍ਰਕਾਰ ਪੂਛਾਂ ਵਾਲਾ ਨਹੀਂ ਬਣਾਉਂਦੇ। ਭਾਵ ਪੂਛ ਕਿਹਦੇ ਲੱਗੀ ਹੁੰਦੀ? ਜਾਨਵਰ ਦੇ। ਹੁਣ ਜਾਨਵਰ ਨਹੀਂ ਬਣਾਉਂਦੇ, ਕਹਿੰਦੇ ਤੈਨੂੰ ਪੁੱਛ ਗਿੱਛ ਨਹੀਂ ਹੁੰਦੀ ਤੇਰੀ। ਜੋ ਦਵੈਤ ਭਾਵ ਨੂੰ ਮਿਲਦਾ ਉਹ ਇੱਕ ਦਾ ਹੀ ਸਰੂਪ ਹੋ ਜਾਂਦਾ। ਪੂਛ ਅਸਲ ਵਿੱਚ ਦਵੈਸ਼ ਦੀ ਵੀ ਹੁੰਦੀ ਹੈ, ਰਾਗ ਦਵੈਸ਼ ਦੇ ਸਿੰਘ ਵੀ ਹੁੰਦੇ ਨੇ, ਤੇ ਇਸੇ ਤਰ੍ਹਾਂ ਲਿਬੜੀ ਪੂਛ ਮਾਰਦਾ ਜਿਹੜੀ ਈਰਖਾ ਦਵੈਸ਼ ਕਰਦਾ ਦੂਜੇ ਨਾਲ। ਕਹਿੰਦੇ ਫਿਰ ਜਿਉਂਦੇ ਜੀ ਵੀ ਕਈ ਮਨੁੱਖੇ ਲਿਬੜੀ ਪੂਛ ਮਾਰਦੇ ਰਹਿੰਦੇ ਆ ਈਰਖਾ ਦਵੈਸ਼ ਵਾਲੀ, ਕਹਿੰਦੇ ਉਹ ਨਹੀਂ ਬਣਾਉਂਦਾ, ਜਿਉਂਦੇ ਹੀ ਜਾਨਵਰ ਹੁੰਦੇ ਕਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਬਖਸੇ ਪੂਛ ਨਾ ਹੋਏ। ਜਿਹਨੂੰ ਇੱਕ ਵਾਰ ਬਖਸ਼ ਲੈਂਦੇ ਨੇ ਫਿਰ ਨਹੀਂ ਪੁੱਛਦੇ, ਬਸ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ। ਗੁਰੂ ਸਾਹਿਬ ਦੀ ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ।